वाहे गुरु वाहे गुरु वाहे गुरु वाहे साहिब श्री गुरु ग्रंथ साहिब मध्य हजूरी विच जुड़ बैठी गुरु प्यारी साध संगत जीओ, आओ सब माई भाई गुरु चरणा नाल जुड़दे हुए फतेह दा सिमरन करिए। वाहिगुरु जी का खालसा वाहिगुरु जी की फतेह। धन गुरु ग्रंथ साहिब महाराज जी का ओट आश्रय लैके ਗੁਰੂ ਪਿਆਰੀਆਂ ਸੰਗਤਾਂ ਨੇ ਇਸ ਅਸਥਾਨ ਤੇ 3 ਦਿਨ ਦੇ ਸਮਾਗਮ ਰੱਖੇ। ਅੱਜ ਆਪਾਂ ਸਾਰੇ ਇਸ ਸਮਾਗਮ ਦੇ 2ਵੇਂ ਦਿਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਇਸ ਸਤਸੰਗ ਦੇ ਸਰੋਵਰ ਵਿਚ ਤਨ ਮਨ ਕਰਕੇ ਆਪਾਂ ਸਾਰਿਆਂ ਨੇ ਝੁੱਬੀਆਂ ਮਾਰੀਆਂ ਹਨ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਉਪਰੰਤ ਕਥਾ ਕੀਰਤਨ, ਜਿਸ ਦੇ ਵਿਚ ਗੁਰੂ ਘਰ ਦੇ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਕਥਾਕਾਰਾਂ ਅਤੇ ਵਿਦਵਾਨਾਂ ਨੇ ਗੁਰਮਤ ਵਿਚਾਰਾਂ ਕਰਕੇ ਸਾਨੂੰ ਇਹ ਸੋਝੀ ਬਖਸ਼ੀ ਕਿ ਅਸੀਂ ਸ਼ਬਦ ਗੁਰੂ ਨਾਲ ਹੀ ਜੁੜਨਾ ਹੈ। ਇਸ ਸਟੇਜ ਤੇ ਕਰਨੀ ਕਮਾਈ ਵਾਲੇ ਮਹਾਂਪੁਰਖਾਂ ਪਾਸੋਂ ਆਪਾਂ ਸਾਰਿਆਂ ਨੇ ਕਥਾ ਕੀਰਤ ਸਰਵਣ ਕੀਤੇ ਹਨ। ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲੌਰਾਂ ਵਾਲੇ ਕੀਰਤਨ ਦੀਆਂ ਝੜੀਆਂ ਲਾ ਕੇ ਗਏ ਨੇ। ਹੁਣੇ ਥੋੜੀ ਦੇਰ ਪਹਿਲਾਂ ਆਪ ਜੀਆਂ ਨੇ ਸੰਗਰੂਰ ਵਾਲੇ ਮਹਾਂਪੁਰਸ਼ਾਂ ਪਾਸੋਂ ਤਤ ਬਚਨ, ਗੁਰਮਤ ਵਿਚਾਰਾਂ, ਕਥਾ ਕੀਰਤਨ ਸਰਵਣ ਕੀਤਾ। ਬਾਣੀ ਉਚਰੈ ਸਾਧ ਜਨ ਐਵੇਂ ਚੱਲੇ ਝਰਨੇ। ਮਹਾਂਪੁਰਸ਼ਾਂ ਨੇ ਥੋੜਾ ਹੀ ਸਮਾਂ ਲਾਇਆ, ਵੈਸੇ ਸਮਾਂ ਮਹਾਂਪੁਰਸ਼ਾਂ ਦਾ ਅੱਜ ਖੁੱਲਾ ਸੀ, ਮੌਜ ਦੇ ਮਾਲਕ ਹਨ, ਕਿਉਂਕਿ ਬਹੁਤ ਸਾਲਾਂ ਤੋਂ ਆਪ ਜੀ ਲਗਾਤਾਰ ਮਹਾਂਪੁਰਸ਼ਾਂ ਦੇ ਹੁੰਦਿਆਂ ਇਨ੍ਹਾਂ ਸੰਗਤਾਂ ਦੇ ਅੰਦਰ ਵਿਚ ਰਹੇ ਨੇ। ਸੰਗਤਾਂ ਦੇ ਅੰਦਰ ਆਪ ਜੀ ਦਾ ਬਹੁਤ ਪਿਆਰ ਅਤੇ ਸਤਿਕਾਰ ਹੈ, ਚਾਹੇ ਇਸ ਬਲੌਂਗੀ ਦੇ ਸਥਾਨ ਤੇ ਸਮਾਗਮ ਹੋਵੇ, ਚਾਹੇ ਸ਼ਾਟ ਦੇ ਸਥਾਨ ਤੇ ਹੋਵੇ, ਚਾਹੇ ਰੰਧਾਵੇ ਵਾਲੇ ਮਹਾਂਪੁਰਸ਼ਾਂ ਦੇ, ਇਹ ਇੱਕ ਹੀ ਸਮਾਗਮ ਹੈ। ਵੈਸੇ ਤਾਂ ਵਿਚਾਰ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿਚ ਜੋ ਵੀ ਜਿੱਥੇ ਵੀ ਸਾਰੇ ਜਗਤ ਵਿਚ ਸਮਾਗਮ ਹੋ ਰਹੇ ਨੇ, ਉਹ ਆਪਣੇ ਸਾਰਿਆਂ ਦੇ ਸਾਂਝੇ ਹੁੰਦੇ ਨੇ। ਸੋ ਆਪ ਜੀਆਂ ਨੇ ਬੜੇ ਪਿਆਰ ਨਾਲ ਅੰਮ੍ਰਿਤਮਈ ਬਚਨ ਸਰਵਣ ਕੀਤੇ। ਹੁਣੇ ਹੁਣੇ ਬਾਬਾ ਸੀਰ ਸਿੰਘ ਜੀ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਘਰੇ ਨਿਰਮਲ ਪਈ ਚੀਤਾ, ਇੱਥੇ ਪ੍ਰਵਚਨ ਕਰ ਰਹੇ ਸਨ। ਦਾਸ ਨੂੰ ਹੁਣੇ ਪਤਾ ਲੱਗਾ ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜਲਸਾ, ਉਹ ਵੀ ਥੋੜੇ ਸਮੇਂ ਤੱਕ ਪਹੁੰਚਣ ਵਾਲੇ ਨੇ। ਆਓ ਕੁਝ ਸਮਾਂ ਦਾਸ ਨੇ ਸੇਵਾ ਕਰਨੀ ਹੈ। ਦਾਸ ਪਹਿਲੇ ਹਿੱਸੇ ਵਿਚ ਬੋਲਦਾ, ਦੂਸਰੇ ਹਿੱਸੇ ਵਿਚ ਸਾਰੇ ਭਾਈ, ਤੀਸਰੇ ਹਿੱਸੇ ਵਿਚ ਬੀਬੀਆਂ ਨੇ ਮਿਲ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਲੱਗ ਜਾ ਪਿਆਰਿਆ ਲੜ ਸ਼ਬਦ ਗੁਰੂ ਦੇ, ਲੱਗ ਜਾ ਪਿਆਰਿਆ ਲੜ ਸ਼ਬਦ ਗੁਰੂ ਦੇ, ਲੜ ਸ਼ਬਦ ਗੁਰੂ ਦੇ, ਲੱਗ ਜਾ ਸਮਾਗਮਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 302 ਸਾਲਾ ਗੁਰਗੱਦੀ ਦਿਵਸ ਅਤੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ। ਮਹਾਂਪੁਰਸ਼ਾਂ ਦੇ ਜੀਵਨ ਨੂੰ ਦਾਸ ਰਾਤ ਦੇ ਕੀਰਤਨ ਵਿੱਚ ਨਮਸਕਾਰ ਕਰੇਗਾ। ਅੱਜ ਦਾਸ ਨੇ ਬੇਨਤੀ ਕਰਨੀ ਹੈ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗੋਸ਼ੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਪੂਜਾ ਦੇਹ ਦੀ ਨਹੀਂ ਹੋਈ, ਸ਼ਬਦ ਨੂੰ ਹੀ ਗੁਰੂ ਮੰਨਿਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਭੂਤ ਸਰੀਰ ਨੂੰ ਅਲੋਪ ਕਰਨ ਤੋਂ ਪਹਿਲਾਂ ਪੰਥ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਇਹ ਬਚਨ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਓ ਆਪਣੀਆਂ ਸੁਰਤੀਆਂ ਨੂੰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਚੱਲੀਏ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਸ਼ੋਭਤ ਨੇ, ਸਾਰੀਆਂ ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਨੇ। ਐਸੀ ਭਾਵਨਾ ਹੈ ਤਨ ਸੋ ਵੇਲਾ, ਜਿੱਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਐਸੀ ਭਾਵਨਾ ਅੰਦਰ ਹੈ ਗੁਰਸਿੱਖਾਂ ਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਗੁਰਸਿੱਖ ਪਿਆਰਿਓ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਇਸ ਮਾਤ ਲੋਕ ਤੇ ਧਰਤੀ ਤੇ ਆਏ। ਜੋ ਸਾਨੂੰ ਹੁਕਮ ਸੀ ਧਰਮ ਚ ਲਾਵਨ, ਸੰਤ ਉਬਾਰਨ, ਦੁਸ਼ਟ ਸਬਰ ਕੋ ਮੂਲ ਅਪਾਰਨ, ਉਹ ਅਸੀਂ ਕੀਤਾ। ਹੁਕਮ ਦੇ ਨਾਲ ਹੀ ਅਸੀਂ ਹੁਣ ਤਿਆਰੀ ਕੀਤੀ ਹੈ ਇਸ ਪੰਚਭੂਤ ਸਰੀਰ ਨੂੰ ਅਲੋਪ ਕਰਨ ਦੀ। ਸਾਰੇ ਗੁਰਸਿੱਖਾਂ ਦੇ ਨੇਤਰਾਂ ਚੋਂ ਪਿਆਰ ਦਾ ਜਲ ਹੈ ਤੁਰਿਆ। ਸੱਚੇ ਪਾਤਸ਼ਾਹ, ਅਸੀਂ ਆਪ ਜੀ ਦਾ ਵਿਛੋੜਾ ਨਹੀਂ ਚੱਲ ਸਕਦੇ। ਜੇ ਆਪ ਜੀ ਨੇ ਭਾਣਾ ਵਰਤਾਉਣਾ ਤਾਂ ਇਹਦੇ ਨਾਲੋਂ ਇਹ ਚੰਗਾ, ਸਾਡੇ ਪ੍ਰਾਣ ਸਰੀਰਾਂ ਤੋਂ ਪਹਿਲਾਂ ਛੁੱਟ ਜਾਣ। ਜਿਸ ਪਿਆਰੇ ਸਿਉ ਨਿਹੁ ਤਿਸ ਆਗੈ ਮਰ ਚੱਲੀ ਹੈ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਪਿਆਰੇ, ਆਪਣੇ ਪਿਆਰੇ ਤੋਂ ਬਗੈਰ ਇਹ ਵਸਦਾ ਸੰਸਾਰ ਵੀ ਉਜਾੜ ਨਜ਼ਰ ਆਉਂਦਾ ਹੈ, ਜਿਸ ਦੇ ਬਾਰੇ ਬਾਣੀ ਵਿਚ ਆ ਫਰਮਾਨ ਆਉਂਦਾ। ਉਹ ਬਾਜੋ ਪਿਆਰੇ ਦੇ ਉਜਾੜ ਸਾਨੂੰ ਦਿਸਦਾ, ਜਗ ਭਾਵੇਂ ਸਾਰਾ ਵਸਦਾ। ਪਿਆਰੇ ਦੇ ਉਜਾੜ ਸਾਨੂੰ ਦਿਸਦਾ, ਜਗ ਭਾਵੇਂ ਸਾਰਾ ਵਸਦਾ। ਜਗ ਭਾਵੇਂ ਸਾਰਾ ਵਸਦਾ, ਪਿਆਰੇ ਦੇ ਉਜਾੜ ਸਾਨੂੰ ਦਿਸਦਾ, ਜਗ ਭਾਵੇਂ ਸਾਰਾ ਵਸਦਾ। ਜਿਸ ਪਿਆਰੇ ਸਿਉ ਨਿਹੁ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਉਸ ਵੇਲੇ ਸਤਿਗੁਰੂ ਦੇ ਪਰਪਕਾਰ ਅੱਖਾਂ ਦੇ ਸਾਹਮਣੇ ਆ ਰਹੇ ਨੇ, ਸਰਬੰਸਦਾਨੀ ਸਤਿਗੁਰੂ, ਜਿਨ੍ਹਾਂ ਨੇ ਦੇਸ਼ ਕੌਮ ਧਰਮ ਵਾਸਤੇ ਪਿਤਾ ਵਾਰਿਆ, ਮਾਤਾ ਵਾਰੀ, ਚਾਰੇ ਸਾਹਿਬਜ਼ਾਦੇ ਵਾਰੇ, ਸਰਬੰਸ ਕੁਰਬਾਨ ਕੀਤਾ। ਐਸੇ ਪਰਪਕਾਰੀ ਸਤਿਗੁਰੂ ਸੰਸਾਰ ਤੇ ਹੋਰ ਨਹੀਂ ਹੋ ਸਕਦੇ। ਸੱਚੇ ਪਾਤਸ਼ਾਹ, ਆ ਦਰਸ਼ਨ ਸਾਨੂੰ ਕਿੱਥੋਂ ਆਉਣਗੇ? ਆ ਪਿਆਰੇ ਮਿੱਠੇ ਬਚਨ ਆਪ ਜੀ ਤੇ ਕਿੱਥੋਂ ਸੁਣੋਗੇ? ਐਸੇ ਸਤਿਗੁਰੂ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਸੰਭਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ।
ਹਰ ਸੱਜਣ ਸਵਾਮੀ ਪ੍ਰੀਤਮ ਮੇਰਾ,
ਮਿੱਠੇ ਮਿੱਠੇ ਬੋਲ ਬੋਲ ਮੈਂ ਸੱਜਣ ਸਵਾਮੀ ਪ੍ਰੀਤਮ ਮੇਰਾ ਮਿੱਠੇ ਮਿੱਠੇ ਬੋਲ ਬੋਲ ਪਾਤਸ਼ਾਹ ਅਸੀਂ ਆਪ ਜੀ ਤੋਂ ਬਗੈਰ ਰਹਿ ਨਹੀਂ ਸਕਦੇ। ਜੇ ਆਪ ਜੀ ਨੇ ਭਾਣਾ ਵਰਤਾਉਣਾ ਸਾਡੇ ਪ੍ਰਾਣ ਪਹਿਲਾਂ ਛੁੱਟ ਜਾਣ। ਆ ਦਰਸ਼ਨ ਕਿੱਥੋਂ ਹੋਣਗੇ, ਆ ਬਚਨ ਕਿੱਥੋਂ ਸੁਣਾਂਗੇ। ਦੁਨੀਆ ਦੇ ਅੰਦਰ ਸਭ ਤੋਂ ਉੱਚੀ ਤੇ ਸੁੱਚੀ ਪ੍ਰੀਤ ਸਿੱਖ ਦੀ ਗੁਰੂ ਨਾਲ ਤੇ ਗੁਰੂ ਦੀ ਸਿੱਖ ਨਾਲ ਹੈ ਪਿਆਰੇ। ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਨਾ ਰਹਿ ਸਕਦੀ, ਇਸ ਤਰ੍ਹਾਂ ਸਿੱਖ ਗੁਰੂ ਤੋਂ ਬਗੈਰ ਨਹੀਂ ਰਹਿ ਸਕਦਾ। ਜਿਉਂ ਮੱਛਲੀ ਵਿਣ ਪਾਣੀ ਹੈ, ਜਿਉਂ ਮੱਛਲੀ ਵਿਣ ਪਾਣੀ ਹੈ, ਜਿਉਂ ਜੀਵਨ ਪਾਵੇ ਪ੍ਰੀਤ ਸੱਚੀ। ਉਸ ਵੇਲੇ ਨੇਤਰਾਂ ਚੋਂ ਜਲ ਜਾ ਰਿਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਪਿਆਰ ਨਾਲ ਬਿਠਾਉਂਦੇ ਨੇ। ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਬ ਸਾਦਰ ਸਭ ਨਿਕਟ ਬਿਠਾਰੇ ਕਹੀਓ ਸ਼ੋਕ ਨ ਕਰੀਐ ਪਿਆਰੇ। ਐ ਮੇਰੇ ਗੁਰਸਿੱਖ ਪਿਆਰੇ ਹੋ, ਤੁਸੀਂ ਕਿਉਂ ਉਦਾਸ ਹੋ ਰਹੇ ਹੋ? ਸਥੂਲ ਸਰੀਰ ਸੰਯੋਗ ਵਿਯੋਗ ਈਸ਼ਰ ਨੇਤ ਚੌਦੋਂ ਲੋਕ। ਵਿਛੋੜਾ ਸਰੀਰ ਦਾ ਪੈਣਾ, ਗੁਰੂ ਦਾ ਕਦੇ ਵਿਛੋੜਾ ਨਹੀਂ ਪੈਂਦਾ। ਇਹ ਜਿਹੜਾ ਪੰਜ ਤੱਤ ਦਾ ਸਥੂਲ ਸਰੀਰ ਹੈ, ਇਸ ਦਾ ਸੰਯੋਗ ਵੀ ਹੈ, ਵਿਯੋਗ ਵੀ ਹੈ, ਮਿਲਾਪ ਵੀ ਹੈ, ਵਿਛੋੜਾ ਵੀ ਹੈ, ਪਰ ਗੁਰੂ ਦਾ ਵਿਛੋੜਾ ਨਹੀਂ ਪੈਂਦਾ। ਸਾਰੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸੁਨਤ ਖਾਲਸੇ ਕੀਨਸ ਬਿਨਤੀ, ਸ੍ਰੀ ਪ੍ਰਭ ਹਮ ਸਭ ਕੇ ਮਨ ਗਿਣਤੀ। ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਅੰਦਰ ਇਹ ਵਿਚਾਰ ਚੱਲ ਰਹੀ ਹੈ। ਨੌ ਪਾਤਸ਼ਾਹ ਅੰਤ ਕੋ ਸਾਰੇ ਸੰਗਤ ਲੜ ਪਕੜਾਏ ਉਧਾਰੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਜਦ ਭਾਣਾ ਵਰਤਾਉਣ ਲੱਗਦੇ, ਸੰਗਤ ਨੂੰ ਗੁਰੂ ਦਾ ਪੱਲਾ ਫੜਾ ਕੇ ਜਾਂਦੇ। ਪੁਰਨ ਬੈਕੁੰਠ ਗਮਨ ਕੋ ਕਰੈ ਹਮ ਕਿਸਕੇ ਪੱਗ ਪਰ ਸਿਰ ਧਰੈ। ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਦੱਸੋ, ਅਸੀਂ ਕਿਹਦੇ ਚਰਨਾਂ ਤੇ ਮੱਥਾ ਟੇਕਾਂਗੇ, ਕਿਸ ਨੂੰ ਆਪਣਾ ਗੁਰੂ ਮੰਨਾਂਗੇ? ਕਿਹ ਕੇ ਕਰ ਅਲੰਬ ਕੋ ਚੱਲੇ, ਪੰਥ ਖਾਲਸਾ ਤੁਮਰੋ ਭਲੇ। ਸੱਚੇ ਪਾਤਸ਼ਾਹ ਆਪ ਜੀ ਨੇ ਤਾਂ ਤਿਆਰੀ ਕਰ ਲਈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਜਿਸ ਵੇਲੇ ਭਾਣਾ ਵਰਤਾਉਣ ਲੱਗਦੇ, ਸੰਗਤਾਂ ਨੂੰ ਗੁਰੂ ਦਾ ਪੱਲਾ ਫੜਾ ਕੇ ਜਾਂਦੇ। ਸਾਨੂੰ ਦੱਸੋ ਢਿੱਲਾ ਲਾ ਕੇ ਜਾ ਰਹੇ ਹੋ, ਕਿਸ ਦੇ ਚਰਨਾਂ ਤੇ ਅਸੀਂ ਮੱਥਾ ਟੇਕਾਂਗੇ? ਆ ਗੁਰਸਿੱਖ ਬੇਨਤੀ ਕਰ ਰਹੇ ਨੇ, ਕਿਹਦੇ ਲੜ ਜੀ ਚੱਲੇ ਲਾ ਕੇ, ਕਿਹਦੇ ਲੜ ਜੀ ਚੱਲੇ ਲਾ ਕੇ, ਸੋਹਣੇ ਬਾਜਾਂ ਵਾਲੇ ਪ੍ਰੀਤ ਮਾਇਓ ਚੱਲੇ ਲਾ ਕੇ, ਕਿਹਦੇ ਲੜ ਜੀ ਚੱਲੇ ਲਾ ਕੇ, ਸੋਹਣੇ ਬਾਜਾਂ ਵਾਲੇ ਪ੍ਰੀਤ ਮਾਇਓ ਚੱਲੇ ਲਾ ਕੇ, ਕਿਹਦੇ ਲੜ ਜੀ ਚੱਲੇ ਲਾ ਕੇ, ਸਵੇਰੇ ਗੁਰਸਿੱਖਾਂ ਨੇ ਇਹ ਬੇਨਤੀ ਕੀਤੀ ਹੈ ਸਤਸੰਗ ਦੀ। ਪੁੰਨ ਬੈਕੁੰਠ ਗਮਨ ਕੋ ਕਰੈ ਹਮ ਕਿਸਕੇ ਪੱਗ ਪਰ ਸਿਰ ਧਰੈ। ਸਚੇਤ ਹੈ ਖਾਲਸਾ, ਗੁਰਸਿੱਖ ਸਚੇਤ ਨੇ, ਸੱਚੇ ਪਾਤਸ਼ਾਹ ਅਸੀਂ ਕਿਹਦੇ ਚਰਨਾਂ ਤੇ ਮੱਥਾ ਟੇਕਾਂਗੇ? ਕਿਉਂ? ਗੁਰਸਿੱਖ ਨੇ ਗੁਰੂ ਨੂੰ ਮੱਥਾ ਟੇਕਣਾ ਹੈ, ਸਿੱਖ ਦਾ ਭਰੋਸਾ ਗੁਰੂ ਤੇ ਹੈ, ਇੱਧਰ ਉੱਧਰ ਭਟਕਦਾ ਨਹੀਂ। ਧੰਨ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਜਿਸ ਵੇਲੇ ਸੰਸਾਰ ਨੂੰ ਤਾਰਦੇ ਹੋਏ ਆਗਰੇ ਦੇ ਨੇੜੇ ਪਹੁੰਚਦੇ ਨੇ ਨਾ, ਤੇ ਜਹਾਂਗੀਰ ਬਾਦਸ਼ਾਹ ਨਾਲ ਹੈ, ਇਸ ਜਹਾਂਗੀਰ ਬਾਦਸ਼ਾਹ ਦੇ ਅੰਦਰ ਇੱਕ ਖਿਆਲ ਬਾਰ ਬਾਰ ਆਉਂਦਾ ਕਿ ਮੇਰੇ ਮੁਕਾਬਲੇ ਛੇਵੇਂ ਪਾਤਸ਼ਾਹ ਦਾ ਏਡਾ ਕੋਈ ਵੱਡਾ ਰਾਜ ਨਹੀਂ, ਮੇਰਾ ਤੇ ਰਾਜ ਬੜਾ ਵੱਡਾ, ਮੇਰੇ ਮਹਿਲ ਬੜੇ ਵੱਡੇ, ਮੇਰੇ ਕੋਲ ਖਜ਼ਾਨਾ ਬਹੁਤ ਹੈ, ਮੇਰੇ ਕੋਲ ਕਿਲੇ ਨੇ। ਪਰ ਛੇਵੇਂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਪਾਤਸ਼ਾਹ ਜਾਂ ਬਾਦਸ਼ਾਹ ਹੀ ਕਹਿੰਦੇ ਆ, ਗੱਲ ਹੈ ਕਿ ਬੜਾ ਵੱਡਾ ਉਸ ਨੂੰ ਭੁਲੇਖਾ ਸੀ। ਇਹ ਨਹੀਂ ਪਤਾ ਕਿ ਤੇਰਾ ਰਾਜ ਤੇ ਥੋੜੀ ਜਗ੍ਹਾ ਵਿੱਚ ਹੈ ਔਰ ਕੁਛ ਦੇਰ ਵਾਸਤੇ ਹੈ। ਸਤਿਗੁਰੂ ਤਾਂ ਪਰਮੇਸ਼ਰ ਰੂਪ ਨੇ ਜਿਨ੍ਹਾਂ ਦਾ ਹੁਕਮ ਸਾਰੇ ਬ੍ਰਹਿਮੰਡਾਂ ਤੇ ਚੱਲਦਾ, ਜਿਨ੍ਹਾਂ ਦਾ ਰਾਜ ਸਾਰੇ ਮੰਡਲਾਂ ਤੇ ਸਾਰੇ ਬ੍ਰਹਿਮੰਡਾਂ ਤੇ ਹੈ। ਕੋਟ ਬ੍ਰਹਿਮੰਡ ਕੋਟ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਸ ਚਾਰ ਕੇ ਝੂਠੇ ਕਰਤ ਦਵਾਜਾ। ਦੁਨੀਆਂ ਦੇ ਰਾਜੇ ਤਾਂ ਚਾਰ ਦਿਨ ਦੇ ਰਾਜੇ ਪਿਆਰੇ, ਸੰਸਾਰ ਅੰਦਰ ਕਿੰਨੇ ਕਿੰਨੇ ਹੋਏ, ਹਰਨਾਕਸ਼ ਵਰਗੇ ਆ ਕੇ ਚਲੇ ਗਏ, ਰਾਵਣ ਵਰਗੇ ਆ ਕੇ ਚਲੇ ਗਏ, ਦੁਰਯੋਧਨ ਵਰਗੇ ਆ ਕੇ ਚਲੇ ਗਏ, ਸਿਕੰਦਰ ਵਰਗੇ ਆ ਕੇ ਚਲੇ ਗਏ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਤੇ ਹਰਨਾਕਸ਼ ਦਾ ਰਾਜ ਕਿੱਥੋਂ ਤੱਕ ਸੀ, ਬਸਦਾ ਬਸ ਕੀ ਨਹੀਂ ਸਭ ਰਾਜੇ, ਬੇਨਤੀ ਕਰੇ ਪਟਰਾਨੀ। ਪ੍ਰਹਲਾਦ ਦੀ ਮਾਂ ਪ੍ਰਹਲਾਦ ਨੂੰ ਕਹਿੰਦੀ ਹੈ, ਐ ਬੇਟਾ ਪ੍ਰਹਲਾਦ, ਬਸਦਾ ਕਹਿੰਦੇ ਧਰਤੀ ਨੂੰ, ਤੇਰੇ ਪਿਤਾ ਦਾ ਸਾਰੀ ਧਰਤੀ ਦੇ ਹੁਕਮ ਚੱਲਦਾ, ਰਾਜ ਹੈ। ਪਰ ਪ੍ਰਹਲਾਦ ਨੇ ਸੀ ਮੰਨਿਆ, ਪੂਤ ਪ੍ਰਹਲਾਦ ਕਿਹਾ ਨਹੀਂ ਮੰਨਣਾ, ਤਿੰਨ ਤੋਂ ਔਰ ਹੈ ਠਾਨੀ। ਰਾਵਣ ਵੀ ਕਹਿੰਦਾ ਸੀ ਮੈਂ ਕਾਲ ਬਾਵੇ ਨਾਲ ਮੰਨ ਲਿਆ, ਬੜੇ ਬੜੇ ਰਾਜੇ ਇਹਦਾ ਹੁਕਮ ਮੰਨਦੇ ਸੀ, ਪਰ ਉਹ ਸਮਾਂ ਸਦਾ ਨਹੀਂ ਰਿਹਾ, ਕੁਛ ਦੇਰ ਵਾਸਤੇ ਹੁਕਮ ਚੱਲਿਆ, ਕੁਛ ਧਰਤੀ ਦੇ ਟੁਕੜੇ ਤੇ ਹੁਕਮ ਚੱਲਿਆ। ਸਤਿਗੁਰੂ ਦਾ ਹੁਕਮ ਤੇ ਸਾਰੇ ਬ੍ਰਹਿਮੰਡਾਂ ਤੇ ਚੱਲਦਾ ਪਿਆਰਿਓ। ਦੁਨੀਆਂ ਦੇ ਰਾਜੇ ਜਹਾਂਗੀਰ ਵਰਗੇ ਭੁੱਲੇ ਬੈਠੇ ਨੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ ਦੇ, ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ ਦੇ, ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ ਦੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ ਦੇ। ਜਹਾਂਗੀਰ ਨੂੰ ਵੱਡੀ ਭੁੱਲ ਸੀ, ਮੈਨੂੰ ਕਿਉਂ ਨਹੀਂ ਸੱਚਾ ਪਾਤਸ਼ਾਹ ਕਹਿੰਦੇ। ਅੱਜ ਜਦ ਸੱਚੇ ਪਾਤਸ਼ਾਹ ਆਗਰੇ ਆਏ ਨੇ ਤੇ ਜਹਾਂਗੀਰ ਬਾਦਸ਼ਾਹ ਨਾਲ ਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ। ਇੱਕ ਗਰੀਬ ਸਿੱਖ ਜਿਹੜਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ ਸੀ, ਪਿਆਰਿਓ ਅਸੀਂ ਆਪਣੇ ਅੰਦਰ ਵਿਚਾਰ ਕਰੀਏ, ਜੇ ਸਿੱਖ ਅੰਮ੍ਰਿਤਧਾਰੀ ਰਿਕਸ਼ਾ ਚਲਾ ਰਿਹਾ ਹੋਵੇ ਅਸੀਂ ਉਹਦਾ ਸਤਿਕਾਰ ਕਰਨੇ ਆ। ਜੇ ਗੁਰਸਿੱਖ ਖੇਤਾਂ ਵਿੱਚ ਮਜ਼ਦੂਰੀ ਕਰ ਰਿਹਾ ਹੋਵੇ ਅਸੀਂ ਉਹਦਾ ਸਤਿਕਾਰ ਕਰਨੇ ਆ ਕਿ ਨਫ਼ਰਤ ਕਰਨੇ ਆ? ਨਹੀਂ, ਜਿਹੜਾ ਆਪਣੀ ਕਿਰਤ ਕਰਦਾ ਹੈ ਚਾਹੇ ਮਜ਼ਦੂਰੀ ਕਰਦਾ ਪਿਆਰਿਓ ਉਹਦਾ ਸਤਿਕਾਰ ਕਰੋ। ਉਹ ਛੋਟਾ ਨਹੀਂ, ਉਹ ਤੇ ਵੱਡਾ ਹੈ। ਇਹ ਸਿੱਖ ਘਾਹ ਖੋਤਰ ਕੇ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਇੱਕ ਟਗਾ ਬਚਾ ਕੇ ਰੱਖਿਆ। ਜਦੋਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਜਾਵਾਂਗਾ ਤੇ ਇਹ ਟਗਾ ਭੇਟਾ ਕਰਾਂਗਾ। ਪਤਾ ਲੱਗਾ ਸੱਚੇ ਪਾਤਸ਼ਾਹ ਨੇੜੇ ਆਏ ਨੇ। ਇਹ ਵੀ ਪਤਾ ਲੱਗਾ ਪੰਚਮ ਪਾਤਸ਼ਾਹ ਨੇ ਭਾਣਾ ਵਰਤਾ ਦਿੱਤਾ ਤੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣਾ ਨਾਂ ਗੁਰੂ ਹਰਗੋਬਿੰਦ ਸਾਹਿਬ ਰਖਾ ਲਿਆ ਹੈ। ਘਾਹ ਦੀ ਪਨਸਿਤ ਰੱਖੀ, ਟਗਾ ਕੋਲ ਲਿਆ, ਦਰਸ਼ ਤੇਰੇ ਕੀ ਵਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲ ਕਰੇ ਚਾਤਰ ਕੀ ਨਿਆਈ, ਤ੍ਰਿਖਨਾਤਰ ਸ਼ਾਂਤ ਨਾਵੈ, ਮੈਂ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀ। ਜਾ ਰਿਹਾ ਗੁਰਸਿੱਖ, ਜਿਸ ਵੇਲੇ ਉੱਥੇ ਪਹੁੰਚਿਆ ਤੇ ਪਹਿਲਾਂ ਜਿਹੜਾ ਤੰਬੂ ਸੀ ਨਾ ਉਹ ਜਹਾਂਗੀਰ ਦਾ ਆ ਗਿਆ। ਘਾਹ ਦੀ ਪੰਡ ਬਾਹਰ ਰੱਖੀ, ਅੰਦਰ ਗਿਆ, ਜਹਾਂਗੀਰ ਬਾਦਸ਼ਾਹ ਦੇ ਅੱਗੇ ਟਗਾ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਜਹਾਂਗੀਰ ਬੜਾ ਪ੍ਰਸੰਨ ਹੋਇਆ, ਮੈਨੂੰ ਵੀ ਕਿਸੇ ਨੇ ਸੱਚਾ ਪਾਤਸ਼ਾਹ ਆਖਿਆ। ਕਹਿਣ ਲੱਗਾ ਮੰਗ ਕੀ ਚਾਹੀਦਾ ਤੇ ਇਸ ਹੱਥ ਜੋੜ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਮੁਕਾ ਦਿਓ। ਜਹਾਂਗੀਰ ਸੋਚਾਂ ਵਿੱਚ ਪੈ ਗਿਆ, ਜਿਹੜਾ ਕਹਿੰਦਾ ਸੀ ਨਾ ਕੀ ਫਰਕ ਹੈ, ਮੇਰਾ ਰਾਜ ਬੜਾ ਵੱਡਾ ਹੈ, ਅੱਜ ਸਮਝ ਆਈ। ਸੋਚ ਕੇ ਕਹਿਣ ਲੱਗਾ ਗੁਰਸਿੱਖਾ ਮੈਂ ਤਾਂ ਦੁਨੀਆਂ ਦਾ ਰਾਜਾ ਹਾਂ, ਜਨਮ ਮਰਨ ਮੁਕਾਉਣ ਵਾਲਾ ਸੱਚਾ ਪਾਤਸ਼ਾਹ ਅੱਗੇ ਬੈਠਾ ਹੈ, ਮੈਂ ਤੇ ਦੁਨੀਆਂ ਦਾ ਬਾਦਸ਼ਾਹ, ਮੈਂ ਸੱਚਾ ਪਾਤਸ਼ਾਹ ਨਹੀਂ। ਜਿਸ ਵੇਲੇ ਸਿੱਖ ਨੂੰ ਪਤਾ ਲੱਗਾ ਇਹ ਤੇ ਦੁਨੀਆਂ ਦਾ ਬਾਦਸ਼ਾਹ ਹੈ, ਟਗਾ ਚੱਕ ਲਿਆ, ਮੇਰਾ ਸਿਰ ਕਿਉਂ ਝੁਕਿਆ, ਮੈਂ ਕਿਉਂ ਮੱਥਾ ਟੇਕਿਆ? ਕਿਉਂ? ਸਿੱਖ ਨੇ ਗੁਰੂ ਨੂੰ ਮੰਨਣਾ, ਗੁਰੂ ਨੂੰ ਮੱਥਾ ਟੇਕਣਾ। ਅੱਜ ਹਜ਼ੂਰ ਸਾਹਿਬ ਵੀ ਸਿੱਖ ਬੈਠੇ ਪੁੱਛ ਰਹੇ ਨੇ ਸੱਚੇ ਪਾਤਸ਼ਾਹ ਹਮ ਕਿਸ ਕੇ ਪੱਗ ਪਰ ਸਿਰ ਧਰੈ, ਇਹ ਨਹੀਂ ਜਿੱਧਰ ਮਰਜ਼ੀ ਚਲੇ ਗਏ, ਸਾਨੂੰ ਹੁਕਮ ਕੀ ਹੈ? ਇੱਕ ਭਾਈ ਤਿਲਕੂ ਜੀ ਹੋਏ ਨੇ, ਗੜਸ਼ੰਕਰ ਦੇ ਅੰਦਰ ਰਹਿੰਦੇ ਸਨ, ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ, ਸਾਦਾ ਜੀਵਨ ਹੈ, ਸਾਦਾ ਲਿਬਾਸ ਹੈ, ਗੁਰਮੁਖਾਂ ਵਾਲੀ ਅਵਸਥਾ ਹੈ, ਗੋਦੜੀ ਵਿੱਚ ਲਾਲ ਛਿਪਿਆ ਹੋਇਆ, ਕਿਉਂਕਿ ਜਿਨ੍ਹਾਂ ਤੇ ਬਖਸ਼ਾਂ ਨੇ ਨਾ ਪਿਆਰਿਓ ਉਹ ਤੇ ਗੁਪਤ ਰਹਿਣਾ ਚਾਹੁੰਦੇ ਆ। ਇੱਕ ਪਾਸੇ ਮਹੇਸ਼ਾ ਜੋਗੀ ਹੈ, ਉਹ ਮਹੇਸ਼ਾ ਜੋਗੀ ਚਿਲੇ ਕੱਟਦਾ, ਢੰਡੋਰਾ ਦੇ ਰਿਹਾ, ਆਓ ਮੇਰੇ ਦਰਸ਼ਨ ਕਰ ਲਓ, ਮੈਂ ਫਲਾਣੇ ਦਿਨ ਬਾਹਰ ਆਉਣਾ, ਜਿਹੜਾ ਮੇਰੇ ਦਰਸ਼ਨ ਕਰੇਗਾ 1.25 ਸਾਲ ਦਾ ਉਸ ਨੂੰ ਸਵਰਗ ਮਿਲ ਜਾਏਗਾ। ਇੱਕ ਪਾਸੇ ਗੁਰਮੁਖ ਅਵਸਥਾ ਦਾ ਮਾਲਕ ਭਾਈ ਤਿਲਕੂ ਬੈਠਾ, ਉਹ ਨਹੀਂ ਕਿਸੇ ਨੂੰ ਕਹਿੰਦਾ ਕਿ ਮੇਰੇ ਦਰਸ਼ਨ ਕਰੋ, ਉਹ ਤੇ ਕਹਿੰਦਾ ਗੁਰੂ ਨਾਲ ਜੁੜੋ। ਐਸੇ ਗੁਰਸਿੱਖਾਂ ਬਾਰੇ ਬਾਣੀ ਦਾ ਆ ਬਚਨ ਆਉਂਦਾ, ਉਹ ਤਾਂ ਭੇਦ ਨਾ ਕਿਸੇ ਨੂੰ ਦੱਸ ਦੇ, ਬਸ ਦੇ ਨਜੀਕ ਰੱਬ ਦੇ, ਭੇਦ ਨਾ ਕਿਸੇ ਨੂੰ ਦੱਸ ਦੇ, ਬਸ ਦੇ ਨਜੀਕ ਰੱਬ ਦੇ, ਦੱਸ ਦੇ ਰੱਬ ਦੇ, ਵੇਦਨਾ ਕਿਸੇ ਨੂੰ ਕਿਸੇ ਨੂੰ ਨਹੀਂ ਕਹਿੰਦਾ ਕਿ ਮੇਰੇ ਦਰਸ਼ਨ ਕਰੋ, ਨਾ ਕੋਈ ਲਾਲਚ ਦਿੰਦਾ। ਭਾਈ ਤਿਲਕੂ ਤੇ ਗੁਰੂ ਨਾਲ ਜੋੜ ਰਿਹਾ, ਸਿੱਖੀ ਦਾ ਪ੍ਰਚਾਰ ਕਰਦਾ। ਇਹ ਮਹੇਸ਼ਾ ਜੋਗੀ ਢਿਡੋਰਾ ਦੇ ਦਿੱਤਾ, ਆਣੇ ਦਿਨ ਮੈਂ ਬਾਹਰ ਨਿਕਲਣਾ, ਜਿਹੜਾ ਮੇਰੇ ਦਰਸ਼ਨ ਕਰੇਗਾ ਨਾ, ਸਵਾ ਸਾਲ ਸਵਰਗ ਉਸ ਨੂੰ ਮਿਲੇਗਾ। ਬੜੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਇੱਕ ਦਿਨ ਦੀ ਆਸ ਨਹੀਂ ਸੀ ਸਵਰਗ ਦੀ, ਸਵਾ ਸਾਲ ਦਾ ਵੀਜ਼ਾ ਲੱਗ ਰਿਹਾ ਸਵਰਗ ਦਾ, ਫ੍ਰੀ ਟਿਕਟਾਂ। ਬੜੀ ਭੀੜ, ਬੜੇ ਲੋਕ ਮੱਥਾ ਟੇਕਦੇ, ਭੇਟਾਂ ਰੱਖਦੇ, ਬੜੀਆਂ ਕੀਮਤੀ, ਖੁਸ਼ ਹੁੰਦਾ, ਵਾਹ ਬੜਾ ਇਲਾਕਾ ਆਇਆ। ਔਰ ਭੇਟ ਚਾਲ ਬਣ ਜਾਂਦੀ ਕਈ ਵਾਰ, ਇਹ ਦੇਖਿਆ ਨਹੀਂ ਜਾਂਦਾ ਸੱਚ ਕੀ ਹੈ। ਲਕੀਰ ਦੇ ਫਕੀਰ ਕਈ ਬਣ ਜਾਂਦੇ ਹੈ, ਪਰ ਪਿਆਰਿਓ ਧੰਨ ਗੁਰਸਿੱਖ ਸਾਰਾ ਇਲਾਕਾ ਧਾ ਕੇ ਗਿਆ, ਪਰ ਗੁਰਸਿੱਖ ਗੁਰੂ ਨਾਲ ਜੁੜਿਆ, ਉਹ ਨਹੀਂ ਗਿਆ ਮਹੇਸ਼ੇ ਜੋਗੀ ਦੇ ਦਰਸ਼ਨ ਕਰਨ। ਜਦੋਂ ਸਭ ਨੇ ਦੇ ਦਰਸ਼ਨ ਕਰ ਲਏ ਤੇ ਬੜੇ ਮਾਣ ਨਾਲ ਕਹਿਣ ਲੱਗਾ, ਕੋਈ ਮਾੜੇ ਭਾਗਾਂ ਵਾਲਾ ਰਹਿ ਤੇ ਨਹੀਂ ਗਿਆ ਜਿਹਨੇ ਮੇਰੇ ਦਰਸ਼ਨ ਨਹੀਂ ਕੀਤੇ। ਤੇ ਜਿਹੜੇ ਦੇ ਚੇਲੇ ਸੀ, ਹੋਰ ਖਰੀਦੇ ਹੋਏ ਬੰਦੇ ਸੀ, ਕਹਿਣ ਲੱਗੇ ਜੋਗੀ ਜੀ ਬਾਕੀ ਤਾਂ ਸਾਰੇ ਆ ਗਏ ਨੇ, ਸਿੱਖ ਨੇ ਨੀ ਪਰਵਾਹ ਕੀਤੀ, ਸਿੱਖ ਨੇ ਨਹੀਂ ਪਰਵਾਹ ਕੀਤੀ, ਉਹ ਨਹੀਂ ਆਇਆ। ਕਹਿਣ ਲੱਗਾ ਜਿੱਥੇ ਇੰਨੀ ਮੇਰੀ ਵਡਿਆਈ ਹੋਏਗੀ, ਇੰਨਾ ਘੱਟ ਸੀ, ਉੱਥੇ ਕਹਿਣਗੇ ਸਿੱਖ ਨੇ ਪਰਵਾਹ ਨਹੀਂ ਕੀਤੀ। ਹੁਣ ਗੁਰੂ ਦਾ ਸਿੱਖ ਤੇ ਬੇਪਰਵਾਹ, ਰੰਗ ਹੱਸਿਆ ਰੰਗ ਰੋਵੈ, ਚੁੱਪ ਹੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ, ਬਾਦ ਸੱਚੇ ਨਾ। ਕਹਿਣ ਲੱਗਾ ਜਾਓ ਇਉਂ ਕਰੋ, ਉਸ ਸਿੱਖ ਨੂੰ ਮੈਂ 100 ਸਾਲ ਦਾ ਸਵਰਗ ਦੇ ਦਿੰਦਾ, ਉਹਨੂੰ ਲੈ ਕੇ ਆਓ। ਚੇਲੇ ਜਾਂਦੇ ਨੇ, ਭਾਈ ਸਾਹਿਬ ਤੁਹਾਡੇ ਤੇ ਭਾਗ ਹੀ ਬੜੇ ਚੰਗੇ, ਦੂਜਿਆਂ ਨੂੰ ਤੇ ਕਿਸੇ ਨੂੰ 6 ਮਹੀਨੇ, ਕਿਸੇ ਨੂੰ 1.5 ਸਾਲ, ਤੁਹਾਨੂੰ ਤੇ 100 ਸਾਲ ਦਾ ਸਵਰਗ ਜੋਗੀ ਦੇ ਰਿਹਾ। ਇਹ ਹੱਥੋਂ ਸਮਾਂ ਨਾ ਖਜਾਇਆ ਜੇ। ਭਾਈ ਤਿਲਕੂ ਜੀ ਕਹਿੰਦੇ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ, ਦੇਖੋ ਮੈਨੂੰ ਕਿਸੇ ਸਵਰਗ ਦੀ ਲੋੜ ਨਹੀਂ। ਬਾਰ ਬਾਰ ਇਹ ਜੋ ਆਪਣੇ ਚੇਲੇ ਭੇਜਦਾ, ਗੁਰਸਿੱਖ ਕਹਿੰਦਾ ਮੈਂ ਸਵਰਗ ਦਾ ਨਾਂ ਤੱਕ ਸੁਣਨਾ ਨਹੀਂ ਚਾਹੁੰਦਾ। ਕਿਉਂ ਪਿਆਰਿਓ? ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦਾ ਵਾਸਾ ਕਿੱਥੇ ਹੈ? ਸਰੀਰ ਵਿੱਚ ਰਹਿੰਦਿਆਂ ਉਹਨਾਂ ਦਾ ਵਾਸਾ ਅਕਾਲ ਮੰਡਲ ਵਿੱਚ ਹੁੰਦਾ। ਸਰੀਰ ਛੱਡ ਕੇ ਵੀ ਉੱਥੇ ਸਤਿਗੁਰ ਛੇਤੀ ਰਹਿਤੇ ਆ, ਦਰਗਹਿ ਪਾਈ ਹੈ ਥਾਓ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇਹ ਜਿਹੜੇ ਸਵਰਗ ਮੰਡਲ ਨੇ, ਇੱਥੇ ਅਵਿਨਾਸ਼ੀ ਸੁੱਖ ਨਹੀਂ, ਇੱਥੇ ਤੇ ਚਿੰਤਾ ਹੈ, ਇੱਥੇ ਤੇ ਈਰਖਾ ਹੈ, ਇੱਥੇ ਤੇ ਹੰਕਾਰ ਹੈ। ਇਹ ਤਾਂ ਸੁੱਖ ਥੋੜੀ ਦੇਰ ਵਾਸਤੇ ਹੈ। ਨਰਕਾਂ ਦਾ ਡਰ ਹੈ ਪਾਪੀਆਂ ਨੂੰ, ਸਵਰਗਾਂ ਦਾ ਲਾਲਚ ਹੈ ਪੁੰਨੀਆਂ ਨੂੰ। ਰੱਬ ਦੇ ਪਿਆਰੇ ਇਹਨਾਂ ਦੋਹਾਂ ਤੋਂ ਉੱਪਰ ਨੇ, ਉਹਨਾਂ ਬਾਰੇ ਤੇ ਆ ਬਚਨ ਬਾਣੀ ਵਿੱਚ ਆਉਂਦੇ ਨੇ। ਉਹ ਕਿਹੜਾ ਨਰਕ ਤੇ ਸਵਰਗ ਵਿਚਾਰਾ, ਸਾਧੂਆਂ ਨੇ ਦੋਵੇਂ ਰੱਤ ਤੇ ਨਰਕ ਤੇ ਸਵਰਗ ਵਿਚਾਰਾ, ਸਾਧੂਆਂ ਨੇ ਬੀਬੀ ਰਾਵੀਆ ਸੂਫੀ ਫਕੀਰ ਹੋਈ ਹੈ, ਬੈਠੀ ਬੈਠੀ ਕਹਿੰਦੀ ਹੇ ਅੱਲਾ ਹੇ ਖੁਦਾ, ਬਹਿਸ਼ਤਾਂ ਨੂੰ ਸਵਰਗਾਂ ਨੂੰ ਸਾੜ ਦੇ ਤੇ ਦੋਜਕਾਂ ਨੂੰ ਨਰਕਾਂ ਨੂੰ ਠਾਰ ਦੇ। ਪਾਸ ਬੈਠੇ ਮਹਾਤਮਾ ਕਹਿੰਦੇ ਐ ਬੀਬੀ ਤੇਰੇ ਬਚਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ, ਤੂੰ ਕੀ ਕਹਿੰਦੀ ਹੈ? ਬੀਬੀ ਰਾਵੀਆ ਕਹਿੰਦੀ ਹੈ ਪਿਆਰਿਓ ਮੈਂ ਅੱਲਾ ਤਾਲਾ ਖੁਦਾ ਅੱਗੇ ਇੱਕ ਬੇਨਤੀ ਕਰਨੀ ਆ। ਕੋਈ ਨਾਮ ਜਪਦਾ ਨਰਕਾਂ ਤੋਂ ਡਰਦਾ, ਕੋਈ ਉਸ ਨੂੰ ਜਪਦਾ ਹੈ ਸਵਰਗਾਂ ਦੇ ਲਾਲਚ ਵਿੱਚ। ਜੇ ਨਰਕਾਂ ਦੀ ਅੱਗ ਠਰ ਜਾਵੇ ਤੇ ਨਰਕਾਂ ਦਾ ਡਰ ਮੁੱਕ ਜਾਵੇ, ਜੇ ਸਵਰਗ ਸੜ ਜਾਣ, ਬਹਿਤ ਸੜ ਜਾਣ ਤੇ ਇਹ ਲਾਲਚ ਵੀ ਸਵਰਗਾਂ ਦਾ ਮੁੱਕ ਜਾਵੇ, ਤੇਰਾ ਨਾਮ ਤੇਰੇ ਪਿਆਰ ਜਪਿਆ ਜਾਵੇ। ਗੁਰਸਿੱਖ ਨਰਕਾਂ ਤੋਂ ਡਰਦੇ ਨਾਮ ਨਹੀਂ ਜਪਦੇ, ਗੁਰਸਿੱਖ ਸਵਰਗਾਂ ਦਾ ਲਾਲਚ ਰੱਖ ਕੇ ਨਾਮ ਨਹੀਂ ਜਪਦੇ। ਗੁਰਸਿੱਖਾਂ ਦੇ ਅੰਦਰ ਤੇ ਅਰਦਾਸ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦੇ ਰਾਤ ਨਾਨਕ ਚਾਓ ਇਹੋ। ਨਾ ਸਵਰਗ ਦਾ ਲਾਲਚ ਨਾ ਨਰਕਾਂ ਦਾ ਡਰ ਹੈ ਪਿਆਰਿਓ। ਸਵਰਗ ਦੇ ਸੁਖ ਅਵਿਨਾਸ਼ੀ ਨਹੀਂ, ਕੁਛ ਦੇਰ ਵਾਸਤੇ ਨੇ। ਜਗ ਦੇ ਅਵਤਾਰ ਸ੍ਰੀ ਰਾਮ ਚੰਦਰ ਬੈਠੇ ਪਾਸ, ਉਨ੍ਹਾਂ ਦੇ ਗੁਰੂ ਸ਼ਿਸ਼ ਬੈਠੇ, ਕਥਾ ਹੋ ਰਹੀ ਹੈ, ਭਗਤ ਜਨ ਧਿਆਨ ਨਾਲ ਸਰਵਣ ਕਰ ਰਹੇ ਨੇ। ਸਾਹਮਣੇ ਥੰਮ ਤੇ ਇੱਕ ਕੀੜਾ ਚੜ੍ਹਦਾ ਜਿਸ ਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ, ਪਿਛਲੀਆਂ ਲੱਤਾਂ ਟੁੱਟੀਆਂ ਹੋਣ ਕਰਕੇ ਬਾਰ ਬਾਰ ਚੜ੍ਹਦਾ ਤੇ ਬਾਰ ਬਾਰ ਡਿੱਗਦਾ। ਉਸ ਨੂੰ ਦੇਖ ਕੇ ਸ੍ਰੀ ਰਾਮ ਚੰਦਰ ਜੀ ਖਿੜਖਿੜਾ ਕੇ ਹੱਸ ਪਏ ਨੇ। ਪਾਸ ਬੈਠੇ ਗੁਰੂ ਸ਼ਿਸ਼ ਜੀ ਕਹਿੰਦੇ ਰਾਮ ਜੀ, ਕਥਾ ਚੱਲ ਰਹੀ ਸੀ, ਭਗਤ ਜਨ ਬੜੇ ਧਿਆਨ ਨਾਲ ਸਰਵਣ ਕਰ ਰਹੇ ਸੀ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਸੀ ਆਉਂਦੀ, ਤੁਸੀਂ ਅਚਾਨਕ ਕਿਉਂ ਹੱਸੇ ਹੋ? ਇਹਦਾ ਮਤਲਬ ਇਹ ਨਹੀਂ ਕਿ ਵਸ਼ਿਸ਼ ਜੀ ਨੂੰ ਪਤਾ ਨਹੀਂ ਸੀ, ਪਤਾ ਪਰ ਭੇਦ ਖੋਲਣਾ ਚਾਹੁੰਦੇ ਆ। ਰਾਮ ਜੀ ਕਿਉਂ ਹੱਸੇ ਹੋ? ਸ੍ਰੀ ਰਾਮ ਚੰਦਰ ਕਹਿਣ ਲੱਗੇ, ਮਹਾਰਾਜ ਮੈਂ ਉਸ ਕੀੜੇ ਨੂੰ ਦੇਖ ਕੇ ਹੱਸਿਆ। ਵਿਸ਼ੇਸ਼ ਜੀ ਕਹਿੰਦੇ, ਉਹ ਕੀੜਾ ਵਿਚਾਰਾ, ਉਹਦੀਆਂ ਲੱਤਾਂ ਟੁੱਟੀਆਂ ਨੇ, ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਤੇ ਡਿੱਗਦਾ, ਹੱਸਣ ਵਾਲੀ ਕਿਹੜੀ ਗੱਲ ਹੈ? ਸ੍ਰੀ ਰਾਮ ਚੰਦਰ ਜੀ ਕਹਿੰਦੇ, ਮਹਾਰਾਜ ਗੁਰਦੇਵ ਮੈਂ ਇਸ ਕਰਕੇ ਨਹੀਂ ਹੱਸਿਆ ਕਿ ਕੀੜੇ ਦੀਆਂ ਲੱਤਾਂ ਟੁੱਟੀਆਂ ਨੇ, ਮੈਂ ਇਸ ਕਰਕੇ ਹੱਸਿਆ ਕਿ ਇਹ ਕੀੜਾ ਅੱਜ ਤੋਂ ਪਹਿਲਾਂ 14 ਵਾਰ ਸੌਦਾ ਰਾਜਾ ਇੰਦਰ ਬਣ ਚੁੱਕਾ। ਪਰ ਪੂਰਾ ਗੁਰੂ ਨਾ ਮਿਲਣ ਕਰਕੇ ਵਾਸ਼ਨਾ ਦਾ ਬੰਨਿਆ ਹੋਇਆ ਜੂਨਾਂ ਵਿਚ ਭਟਕ ਰਿਹਾ ਹੈ। ਸਵਰਗ ਦੇ ਸੁਖ ਅਵਨਾਸ਼ੀ ਨਹੀਂ, ਅਵਨਾਸ਼ੀ ਸੁਖ ਪ੍ਰਭੂ ਪਿਆਰਿਆਂ ਨੂੰ ਪ੍ਰਾਪਤ ਹੋਏ ਨੇ, ਗੁਰਮੁਖਾਂ ਨੂੰ ਪ੍ਰਾਪਤ ਹੋਏ ਨੇ। ਭਗਤ ਪੀਰ ਸਖਤ ਸਿਮਨ ਕੀ ਕੱਟੀ ਕਾਲ ਪੈ ਫਾਂਸੀ, ਦਾਸ ਕਮੀਰ ਚੜ੍ਹੇ ਗੜ ਉਪਰ ਰਾਜ ਲਿਓ ਅਵਨਾਸ਼ੀ। ਪਾਪੀਆਂ ਪੁੰਨੀਆਂ ਨੇ ਜਿਹੜੇ ਗੁਰਸਿੱਖ ਨੇ ਨਾ, ਉਹ ਨਰਕਾਂ ਦਾ ਡਰ ਨਹੀਂ, ਸਵਰਗਾਂ ਦਾ ਲਾਲਚ ਨਹੀਂ, ਧਰਮ ਰਾਜ ਦਾ ਡਰ ਨਹੀਂ। ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਜ ਅਬ ਕਹਾ ਕਰੇ ਗਉ ਜੋ ਫਾਟੇ ਉਹ ਸਗਲੋ ਲੇਖਾ। ਪਿਆਰੇ, ਉੱਥੇ ਧਰਮ ਰਾਜ ਕੀ ਕਰੂ? ਜਿਨ੍ਹਾਂ ਦਾ ਸਤਿਗੁਰੂ ਪੂਰਾ ਨਾ, ਜਿਹੜੇ ਬਾਣੀ ਨਾਲ ਸ਼ਬਦ ਨਾਲ ਜੁੜੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਨਾ ਜਨਮ ਮਰਨ ਦਾ ਡਰ ਹੈ, ਨਾ ਜਮਨ ਦਾ ਡਰ ਹੈ, ਨਾ ਧਰਮ ਰਾਜ ਦਾ ਡਰ, 84 ਦਾ ਸਾਰੇ ਡਰ ਪੈ ਉਹਨਾਂ ਦੇ ਖਤਮ ਹੋ ਜਾਂਦੇ। ਭਾਈ ਤਿਲਕੂ ਜੀ ਕਹਿੰਦੇ, ਮੈਨੂੰ ਸਵਰਗ ਦੀ ਲੋੜ ਨਹੀਂ। ਹੁਣ ਸਾਹਿਬ ਮੈਂ ਬੇਨਤੀ ਜਿਹੜੀ ਸ਼ੁਰੂ ਕੀਤੀ ਸੀ, ਇੱਕ ਪਾਸੇ ਲਾਕਾ ਧਾ ਕੇ ਗਿਆ ਇਸ ਮਹੇਸ਼ੇ ਜੋਗੀ ਦੇ ਚਰਨਾਂ ਤੇ ਮੱਥਾ ਟੇਕ ਰਹੇ, ਇਹਦੇ ਦਰਸ਼ਨ ਕਰ ਰਹੇ, ਸਾਨੂੰ ਸਵਰਗ ਮਿਲਣਾ, ਲੇਕਿਨ ਗੁਰੂ ਦਾ ਸਿੱਖ ਬੇਪਰਵਾਹ ਬੈਠਾ, ਨਹੀਂ ਜਾਣਾ। ਕਿ ਸਾਡਾ ਵੀ ਜੀਵਨ ਐਸਾ ਹੈ ਕਿ ਸਾਡੇ ਅੰਦਰ ਇਹ ਵਿਸ਼ਵਾਸ ਆ ਜਾਵੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਾ, ਕਿ ਜਾਂ ਐਸਾ ਹੈ ਕਿ ਗੰਗਾ ਰਹੇ ਗੰਗਾ ਰਾਮ ਤੇ ਜਮਨਾ ਗਏ ਜਮਨਾ ਰਾਮ। ਸਾਡਾ ਜੀਵਨ ਕਿਸ ਤਰ੍ਹਾਂ ਦਾ ਹੈ? ਸਾਡੇ ਅੰਦਰ ਭਰੋਸੇ ਦੀ ਲੋੜ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਮੈਂ ਪਾਈ, 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 ਪ੍ਰੀਤ ਅਤੇ ਪ੍ਰਤੀਤ। ਗੁਰਸਿੱਖ ਦੇ ਅੰਦਰ ਸੱਚੀ ਪ੍ਰੀਤ ਹੈ, ਸੱਚੀ ਪ੍ਰਤੀਤ ਹੈ। ਕਹਿੰਦੇ ਮੈਨੂੰ ਸਵਰਗ ਦੀ ਲੋੜ ਨਹੀਂ। ਯੋਗੀ ਕਹਿਣ ਲੱਗਾ ਜੇ ਆ ਗਿਆ ਠੀਕ ਹੈ, ਨਹੀਂ ਤੇ ਦੇਖ ਲਓ ਮੈਂ ਕੀ ਕਰਨਾ। ਹੁਣ ਲੱਗਾ ਆਪਣਾ ਆਪ ਦਿਖਾਉਣ। ਚੇਲੇ ਬਾਰ ਬਾਰ ਜਾਂਦੇ, ਕਹਿੰਦੇ ਭਾਈ ਸਾਹਿਬ ਦੇਖੋ ਕਿਤੇ ਯੋਗੀ ਦੀ ਨਾਰਾਜ਼ਗੀ ਨਾ ਲੈ ਲਿਓ, ਸਾੜ ਕੇ ਸਵਾਹ ਕਰ ਦੇਗਾ। ਤੇ ਗੁਰਸਿੱਖ ਕੀ ਕਹਿੰਦਾ, ਮੇਰਾ ਸਤਿਗੁਰੂ ਮੇਰੇ ਨਾਲ ਹੈ, ਮੈਂ ਉਸ ਯੋਗੀ ਦਾ ਮੂੰਹ ਨਹੀਂ ਦੇਖਣਾ, ਮੈਂ ਉਸ ਯੋਗੀ ਦਾ ਮੂੰਹ ਨਹੀਂ ਦੇਖਣਾ। ਯੋਗੀ ਲੱਗਾ ਵਾਰ ਤੇ ਵਾਰ ਕਰਨ, ਤੇ ਗੁਰਸਿੱਖ ਜੁੜਿਆ ਹੈ ਪਿਆਰਿਓ ਗੁਰੂ ਨਾਲ, ਸ਼ਬਦ ਨਾਲ। ਗੁਰਕਾਰ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਵਿੱਚ ਕਰਤਾ ਪੁਰਖ ਲੋਵਾ, ਵਾਲ ਨਾ ਵਿੰਗਾ ਹੋਵਾ। ਉਹਦੇ ਅੰਦਰ ਭਰੋਸਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਲੋੜ ਹੈ ਇਸੇ ਭਰੋਸੇ ਦੀ ਸਾਨੂੰ ਪਿਆਰੇ। ਜਿਹਦੇ ਉੱਤੇ ਗੁਰੂ ਦਾ ਹੱਥ ਹੋਵੇ ਨਾ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜਿਸ ਨੂੰ ਸਾਜਨ ਰਾਗ ਸੀ, ਦੁਸ਼ਮਣ ਕਮਨ ਵਿਚਾਰ, ਸ਼ਹਿ ਨਾ ਸ਼ਕੈ ਤੇ ਸ਼ਾਇਕ ਨਿਫਲ ਜਾਏ ਗਵਾਰ। ਸਾਧੂ ਸਰਨੀ ਜੋ ਪਰੇ ਤਿਲਕੇ ਕਮਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਰਾਖੀ ਕਰਦਾ ਵਾਹਿਗੁਰੂ ਹਰ ਥਾਂ, ਅੰਦਰਲੇ ਜਿਹੜੇ ਦੁਸ਼ਮਣ ਨੇ ਨਾ, ਇਹਨਾਂ ਤੋਂ ਵੀ, ਬਾਹਰਲਿਆਂ ਤੋਂ ਵੀ, ਹਰ ਥਾਂ। ਯੋਗੀ ਦੇ ਵਾਰ ਸਾਰੇ ਖਾਲੀ ਚਲੇ ਗਏ। ਇੱਕ ਪਾਸੇ ਗੁਰੂ ਦਾ ਹੱਥ ਹੈ, ਯੋਗੀ ਉੱਥੇ ਕੀ ਕਰੇਗਾ? ਸਾਗਰ ਦਾ ਮੁਕਾਬਲਾ ਕਦੀ ਪਿਆਰੇ ਟੁੱਬਾ ਜਾਂ ਛੱਪੜੀ ਨਹੀਂ ਕਰ ਸਕਦੀ। ਗੁਰੂ ਦਾ ਮੁਕਾਬਲਾ ਗੁਰੂ ਨਾਲ, ਜਿਹੜੇ ਗੁਰੂ ਦੇ ਸੇ ਗੁਰੂ ਵਿੱਚ ਭੇਦ ਨੇ, ਤੇ ਉਹਨਾਂ ਦੇ ਨਾਲ ਕੋਈ ਕਿਸੇ ਸੇ ਮੁਕਾਬਲਾ ਕਰੀਏ? ਗੁਰੂ ਦੇ ਸਿੱਖ ਦੀ ਹਾਰ ਕਿਵੇਂ ਹੋਏਗੀ? ਜਿੱਦਾਂ ਗੁਰੂ ਤੇ ਭਰੋਸਾ, ਮੇਰਾ ਸਤਿਗੁਰੂ ਮੇਰੇ ਨਾਲ ਹੈ, ਅੰਦਰ ਬਾਹਰ ਹਰ ਥਾਂ ਅੰਗ ਸੰਗ ਹੈ ਪਿਆਰੇ। ਉਹ ਜਿਹੜੇ ਉਹਨਾਂ ਨਾਲ ਮੁਕਾਬਲਾ ਕਰਦੇ, ਐਂ ਜਿਵੇਂ ਸਮੁੰਦਰ ਦੇ ਨਾਲ ਛੱਪੜੀ ਕਰਦੀ ਹੈ। ਉਹ ਕਾਨੂੰ ਮੰਨੇ ਤੂੰ ਛੱਪੜੀ ਏ ਤਾਵੇ ਨਾਲ ਸਮੁੰਦਰਾਂ ਦੇ, ਮੰਨੇ ਤੂੰ ਛੱਪੜੀ ਏ ਤਾਵੇ ਨਾਲ ਸਮੁੰਦਰਾਂ ਦੇ, ਵੀ ਕਈ ਗੁਰੂ ਦੀ ਰੀਸ ਕਰਦੇ ਹੈ। ਗੁਰੂ ਦੀ ਰੀਸ ਕੋਈ ਕਰ ਨਹੀਂ ਸਕਦਾ। ਗੁਰੂ ਦੀ ਰੀਸ ਕਰਨੀ ਇਹੋ ਹੈ ਜਿਵੇਂ ਛੱਪੜੀ ਸਮੁੰਦਰ ਦੀ ਰੀਸ ਕਰੇ। ਇਹ ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਨੇ। ਕਿੱਥੇ ਸਾਰਾ ਇਲਾਕਾ ਉਸ ਯੋਗੀ ਦੇ ਚਰਨਾਂ ਤੇ ਡਿੱਗਾ ਸੀ, ਤੇ ਕਿੱਥੇ ਯੋਗੀ ਗੁਰਸਿੱਖ ਦੇ ਚਰਨਾਂ ਤੇ ਪਿਆਰੇ ਸਿਰ ਨਿਵਾ ਰਿਹਾ ਹੈ। ਸਿੱਖ ਬੇਪਰਵਾਹ ਹੈ ਤੇ ਸਿੱਖ ਕਹਿੰਦਾ ਮੇਰੇ ਚਰਨਾਂ ਤੇ ਸਿਰ ਨਾ ਰੱਖ, ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਉਸ ਗੁਰੂ ਦੇ ਚਰਨਾਂ ਤੇ ਮੱਥਾ ਟੇਕ ਤੂੰ। ਭਾਈ ਤਿਲਕੂ ਜੀ ਇਸ ਯੋਗੀ ਨੂੰ ਨਾਲ ਲੈ ਕੇ ਗਏ ਸਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ, ਤੇ ਫਿਰ ਪੰਚਮ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਇਸ ਯੋਗੀ ਤੇ। ਬਸ ਬੇਨਤੀ ਕਰ ਰਿਹਾ ਸੀ, ਸਿੱਖ ਦਾ ਵਿਸ਼ਵਾਸ ਗੁਰੂ ਤੇ। ਵਿਚਾਰ ਚੱਲ ਰਹੀ ਸੀ ਜਹਾਂਗੀਰ ਬਾਦਸ਼ਾਹ ਦੀ, ਟਗਾ ਚੱਕ ਲਿਆ ਸਿੱਖ ਨੇ, ਮੈਂ ਕਿਉਂ ਮੱਥਾ ਟੇਕਿਆ, ਮੇਰੇ ਕੋਲੋਂ ਕਿਉਂ ਭੁੱਲ ਹੋਈ, ਪੰਡ ਵੀ ਚੱਕ ਲਈ ਘਾਹ ਦੀ, ਅੱਗੇ ਗਿਆ ਛੇਵੇਂ ਪਾਤਸ਼ਾਹ ਦੀ ਸ਼ਰਨ ਵਿਚ ਉਸ ਤੰਬੂ ਵਿਚ ਟਗਾ ਰੱਖਿਆ ਤੇ ਉਸ ਵੇਲੇ ਪਿਆਰਿਓ ਬੇਨਤੀ ਕੀਤੀ, ਆ ਬੇਨਤੀ ਕੀਤੀ ਹੈ ਜੀ ਮੈਂ ਬਹੁੜ ਜਨਮ ਨਾਇਆ ਇਹੋ ਮੇਰੀ ਬੇਨਤੀ ਬੁਰਾ ਬਹੁੜ ਜਨਮ ਨੇ ਰਹਿਮਤ ਕੀਤੀ ਨਾਨਕ ਨਦਰੀ ਨਦਰ ਨਿਹਾਲ। ਸੋ ਗੁਰਸਿੱਖ ਨੇ ਮੱਥਾ ਟੇਕਿਆ ਸਤਿਗੁਰੂ ਨੂੰ। ਅੱਜ ਇਸ ਗੁਰਸਿੱਖ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਪੁਨ ਬੈਕੁੰਠ ਗਮਨ ਕੋ ਕਰੈ, ਹਮ ਕਿਸਕੇ ਪਗ ਪਰ ਸਿਰ ਤਰੈ, ਕੇ ਕਰ ਅਲੰਭ ਕੋ ਚਲੇ ਪੰਥ ਖਾਲਸਾ ਤੁਮਰੋ ਭੁਲੇ। ਕਿਹਦੇ ਆਸਰੇ ਸਾਨੂੰ ਛੱਡ ਕੇ ਜਾ ਰਹੇ ਹੋ? ਬਾਕੀ ਵਿਚਾਰ ਕੱਲ ਦਿਨ ਦੇ ਦੀਵਾਨ ਵਿਚ ਹੋਏਗੀ ਸਤਸੰਗ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਕਿਵੇਂ ਲਾਉਂਦੇ ਨੇ। ਔਰ ਹੁਣ ਦਮਵੀਂ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਜੋ ਸੰਤ ਸਮਾਜ ਦੇ ਪ੍ਰਧਾਨ ਵੀ ਹਨ, ਸੋ ਉਹ ਆਪ ਜੀ ਨੂੰ ਗੁਰਮਤ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸੰਤ ਬਾਬਾ ਜਸਵੰਤ ਸਿੰਘ ਜੀ ਲੁਧਿਆਣੇ ਵਾਲੇ, ਉਨ੍ਹਾਂ ਨੇ ਵੀ ਚੇਚੇ ਤੌਰ ਤੇ ਦਰਸ਼ਨ ਦਿੱਤੇ ਨੇ। ਰੰਧਾਵੇ ਵਾਲੇ ਮਹਾਂਪੁਰਸ਼, ਸੰਗਰੂਰ ਵਾਲੇ ਮਹਾਂਪੁਰਸ਼, ਇਹ ਜਿੰਨੇ ਵੀ ਮਹਾਂਪੁਰਸ਼ ਇਸ ਸਟੇਜ ਤੇ ਆਉਂਦੇ ਨੇ ਨਾ ਪਿਆਰੋ, ਟਾਈਮ ਲਾਉਣ ਨਹੀਂ ਆਉਂਦੇ, ਇਨ੍ਹਾਂ ਦਾ ਆਪਣਾ ਪ੍ਰੋਗਰਾਮ ਹੈ। ਔਰ ਮੈਨੂੰ ਵੀ ਇਹ ਖਿਆਲ ਸੀ ਕਿ ਮਹਾਂਪੁਰਸ਼ ਜਾਣ ਕੇ ਥੋੜੇ ਲੇਟ ਆ ਰਹੇ ਨੇ, ਵੀ ਸ਼ਹਿਰ ਤੋਂ ਤੇ ਲਖਬੀਰ ਸਿੰਘ ਨੇ ਲੰਘਣਾ ਨਹੀਂ ਤੇ ਤਾਂ ਹੀ ਲੇਟ ਹੋਏ ਹੋਣਗੇ। ਅੱਜ ਤੇ ਉਹ ਹੋਈ ਸਨ 95 ਵਾਲੀ ਗੱਲ, ਬੰਬੇ ਦੀਵਾਨ ਚੱਲ ਰਹੇ ਸੀ ਸਾਧ ਸੰਗਤ ਜੀ, ਤੇ ਉੱਥੇ ਅਸੀਂ ਇੱਕ ਸਿੰਘ ਨੂੰ ਗੱਡੀ ਦੇ ਕੇ ਭੇਜਿਆ ਵੀ ਜਥੇ ਨੂੰ ਛੱਡ ਆਓ, ਸਿੰਘ ਜ਼ਿਆਦਾ ਨੇ ਤੇ ਦੁਬਾਰਾ ਆ ਕੇ ਤੁਸੀਂ ਮੈਨੂੰ ਲੈ ਜਿਓ। ਉਹ ਸਿੰਘ ਗੱਡੀ ਲੈ ਕੇ ਚਲਾ ਗਿਆ। ਜਿਸ ਵੇਲੇ ਲੈ ਕੇ ਚਲਾ ਗਿਆ ਤੇ ਉਹ ਆਇਆ ਹੀ ਨਾ। ਮੈਂ ਖੜਾ, ਪੰਜ ਚਾਰ ਸਿੰਘ ਜਥੇ ਦੇ ਖੜੇ, ਅੱਧਾ ਘੰਟਾ, ਪੌਣਾ ਘੰਟਾ, ਘੰਟਾ, ਦੁਕਾਨ ਤੇ ਲੇਟ ਕਦੀ ਹੋਏ ਨੀ, ਬਣਿਆ ਕੀ, ਗੱਡੀ ਆਈ ਨੀ। ਅਸੀਂ ਗੱਡੀ ਦੂਸਰੀ ਇਕਦਮ ਕਿਰਾਏ ਤੇ ਕੀਤੀ, ਉਦੋਂ ਨਵੇਂ ਨਵੇਂ ਗਏ ਸੀ। ਜਿਸ ਵੇਲੇ ਉੱਥੇ ਗਏ ਨਾ ਤੇ ਜਾਂਦਿਆਂ ਨੂੰ ਉਹੀ ਸਿੰਘ ਲੱਗਾ ਜਿਹਨੂੰ ਕਿਹਾ ਸੀ ਛੇਤੀ ਗੱਡੀ ਭੇਜੀ।
ਮੈਂ ਉਹਨੂੰ ਬਾਅਦ ਚ ਕਿਹਾ ਅਸੀਂ ਘੰਟਾ ਲੇਟ ਹੋ ਗਏ ਤੂੰ ਆਇਆ ਨੀ, ਕਹਿੰਦਾ ਜੀ ਸਟੇਜ ਖਾਲੀ ਸੀ। ਮੈਂ ਫਿਰ ਇਕਦਮ ਗੱਡੀ ਤੋਂ ਉਤਰ ਕੇ ਲੱਗ ਗਿਆ। ਅੱਜ ਮੈਂ ਵੀ ਵੇਖਿਆ ਸਟੇਜ ਖਾਲੀ ਹੈ, ਮੈਂ ਵੀ ਇਕਦਮ ਲੱਗ ਗਿਆ, ਕਿਉਂਕਿ ਤਖ਼ਤ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਨੰਦਪੁਰ ਸਾਹਿਬ ਦੇ, ਉਹ ਵੀ 11 ਵਜੇ ਆ ਗਏ, ਕਹਿੰਦੇ ਛੇਤੀ ਮੁੜਨਾ। ਸਾਰੇ ਪਹਿਲਾਂ ਆ ਕੇ ਕਹਿੰਦੇ ਛੇਤੀ ਮੁੜਨਾ। ਸਰੂਰ ਵਾਲੇ ਮਹਾਂਪੁਰਸ਼ ਉਹਨਾਂ ਨੇ ਥੋੜੇ ਮਿੰਟ ਲਾਏ, ਉਹਨਾਂ ਫਤਿਹ ਬੁਲਾ ਦਿੱਤੀ। ਫਿਰ ਮੈਂ ਬਾਬਾ ਸੁਰਜੀਤ ਸਿੰਘ ਤੂੰ ਹੀ ਲੱਗ ਜਾ ਭਾਈ ਸੈਟਲ, ਕਹਿੰਦੇ ਹੁਣ ਕੋਈ ਹੈ ਨਹੀਂ। ਮੈਂ ਕਿਹਾ ਚਲੋ ਆਪਾਂ ਲੱਗ ਜਾਂਦੇ ਭਾਈ, ਸਟੇਜ ਹੀ ਖਾਲੀ ਹੈ, ਅਸੀਂ ਤੇ ਖਾਲੀ ਸਟੇਜ ਕਰਕੇ ਭਾਈ ਲੱਗੇ, ਅਸੀਂ ਤੇ ਡੀਕ ਰਹੇ ਆਪ ਜੀ ਨੂੰ। ਆਓ ਮਹਾਂਪੁਰਸ਼ਾਂ ਦੇ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮਹਾਂਪੁਰਸ਼ਾਂ ਨੂੰ ਬੇਨਤੀ ਕਰੀਏ ਰਾਤ ਨੂੰ ਰਨਾਵੇ ਵਾਲੇ ਮਹਾਂਪੁਰਸ਼, ਹੋਰ ਸਿੰਘ ਸਾਹਿਬ ਪਟਨਾ ਸਾਹਿਬ ਵਾਲੇ, ਹੋਰ ਸਾਰੇ ਜਿਨ੍ਹਾਂ ਨੇ ਦਰਸ਼ਨ ਦੇਣੇ, ਸਮਾਂ ਆਪ ਜੀ ਨੂੰ ਸਹੀ ਸਾਹਿਬ ਦੱਸ ਦੇਣਗੇ। ਇਸ ਵੇਲੇ ਆਪਾਂ ਦਮਦਮੀ ਸਾਹਿਬ ਦੇ ਮੁਖੀ ਮਹਾਂਪੁਰਸ਼ ਸਮਾਜ ਦੇ ਪ੍ਰਧਾਨ ਉਨ੍ਹਾਂ ਪਾਸੋਂ ਗੁਰਮਤ ਵਿਚਾਰਾਂ ਆਪਾਂ ਸਰਵਣ ਕਰੀਏ, ਔਰ ਫਿਰ ਭੋਗ ਪੈਣਗੇ ਸਤਸੰਗ ਜੀ ਹੋਈਆਂ ਪੁੱਲਾਂ ਦੀ ਖਿਮਾ। ਪਿਆਰ ਦੇ ਨਾਲ ਫਤਿਹ ਬੁਲਾਓ, ਤੇ ਮਹਾਂਪੁਰਖਾਂ ਨੂੰ ਇਹ ਵੀ ਬੇਨਤੀ ਹੈ, ਕਤਾ ਲੱਗਾ ਕਿਤੇ ਹੋਰ ਥਾਂ ਟਾਈਮ ਦਿੱਤਾ ਤੇ ਇੱਥੇ ਵੀ ਤੇ ਟਾਈਮ ਦਿੱਤਾ, ਇਸ ਸਮਾਗਮ ਦੇ ਵਿਚ ਨਾ ਟਾਈਮ ਦਿਆ ਕਰੋ ਤੇ 5-7 ਮਿੰਟ ਨਾ ਲਾਇਓ। ਭੋਗ ਪਾਉਣਾ ਆਪਾਂ 4:15 ਤੋਂ ਬਾਅਦ, ਇਹ ਨਾ ਹੋਵੇ ਬਾਅਦ ਚ ਕਹੋ ਸਾਨੂੰ ਪਤਾ ਨਹੀਂ ਸੀ। ਵੈਸੇ 4:30 ਵਜੇ ਜਾਦੋ ਤਾਂ ਹੋਰ ਚੰਗਾ, 4:30 ਵੱਜ ਹੀ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ।